ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਗੁਰੂ ਗਰੀਬ ਨਿਵਾਸ, ਤੁਧਿਆ ਗਏ ਅਰਦਾਸ ਮਾਰੀ ਜੀਓ ਪਿੰਡ ਸਭ ਤੇਰਾ, ਕੌ ਨਾਨਕ ਸਭ ਤੇਰੀ ਵਡਿਆਈ, ਕੌ ਨਾਨਕ ਸਭ ਤੇਰੀ ਵਡਿਆਈ, ਕੋਈ ਨਾਂ ਨਾ ਜਾਣੇ ਮੇਰਾ, ਕੌ ਨਾਨਕ ਸਭ ਤੇਰੀ ਵਡਿਆਈ, ਕੋਈ ਨਾਂ ਨਾ ਜਾਣੇ ਮੇਰਾ। ਪਿਆਰੇ ਜੀ ਦਲ ਪੰਜਨ ਗੁਰ ਸੂਰਮਾ, ਪਿਆਰੇ ਜੀ ਦਲ ਪੰਜਨ ਗੁਰ ਸੂਰਮਾ, ਵੱਡ ਜੋਦਾ ਭਾਰੀ ਉਪਕਾਰੀ, ਵੱਡ ਜੋਦਾ ਭਾਰੀ ਉਪਕਾਰੀ,
ਵੱਡ ਜੋਦਾ ਭਾਰੀ ਉਪਕਾਰੀ, ਵੱਡ ਜੋਦਾ ਭਾਰੀ ਉਪਕਾਰੀ
ਜੀ, ਵੱਡ ਜੋਦਾ ਭਾਰੀ ਉਪਕਾਰੀ, ਵੱਡ ਜੋਦਾ ਭਾਰੀ ਉਪਕਾਰੀ,
ਵੱਡ ਜੋਦਾ ਭਾਰੀ ਉਪਕਾਰੀ, ਵੱਡ ਜੋਦਾ ਭਾਰੀ ਉਪਕਾਰੀ।
ਪਿਆਰੇ ਜੀ ਦਲ ਪੰਜਨ ਗੁਰ ਸੂਰਮਾ, ਪਿਆਰੇ ਓ ਦਲ ਪੰਜਨ ਗੁਰ ਸੂਰਮਾ, ਛੱਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ, ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਡੀਆਂ, ਰੂਪ ਦਿਖਾਵਣ ਵਾਰੋ ਵਾਰੀ, ਦਲ ਪੰਜਨ ਗੁਰ ਸੂਰਮਾ, ਵੱਡ ਜੋਦਾ ਬਹੁ ਪਰ ਉਪਕਾਰੀ। ਭਾਈ ਵਿਧੀਸ਼ ਚੰਦ ਸਾਹਿਬ ਜੀ ਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਰਨ ਪ੍ਰਾਪਤ ਹੋ ਗਈ। ਸਤਿਗੁਰ ਗੁਰੂ ਅਰਜਨ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਮਹਾਂਪੁਰਸ਼ਾਂ ਨੇ ਬੇਨਤੀ ਕੀਤੀ, ਸਤਿਗੁਰ ਜੀ ਹੇ ਆਪ ਜੀ ਦਾ ਸਿੱਖ ਬਣਨਾ ਚਾਹੁੰਦੇ, ਆਪ ਜੀ ਦੀ ਸ਼ਰਨ ਪ੍ਰਾਪਤ ਕਰਨਾ ਚਾਹੁੰਦੇ, ਬੜੀਆਂ ਠੱਗੀਆਂ ਚੋਰੀਆਂ ਕੀਤੀਆਂ ਨੇ, ਪਰ ਗੁਰੂ ਨਾਨਕ ਦੇ ਦਰ ਦਾ ਸੁਭਾਅ ਹੈ, ਗੁਰੂ ਨਾਨਕ ਦੇ ਦਰ ਦੀ ਆਦਤ ਨੇਚਰ ਹੈਬਿਟ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਧਾ, ਬਿਰਧ ਕਹੀਏ ਆਦਤ ਸੁਭਾਅ, ਅਕਾਲ ਪੁਰਖ ਵਾਹਿਗੁਰੂ ਜੀ ਦਾ ਸੁਭਾਅ ਹੈ, ਜੋ ਵੀ ਸ਼ਰਨ ਵਿੱਚ ਆ ਜਾਵੇ ਉਹਨੂੰ ਗਲ ਨਾਲ ਲਾਉਣਾ। ਪੰਚਮ ਪਾਤਸ਼ਾਹ ਜੀ ਬਚਨ ਕਰਦੇ ਨੇ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨ ਜਾਣਿਆ ਖਰ ਰਾਇਆ, ਕਉ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ, कोई शुभ कर्म ना कीता होवे, जब तब संयम ना कीता होवे, कोई धर्म ना कीता होवे, सारी जिंदगी बुराइयां विच कटी होवे, सतगुर कहंदे जे तेरी शरण आ जावे उस दी भी तुसी शर्म रखदे हो, लाज रखदे हो। जो शरण आवे, शरण परे की राखता नाहीं सहसाया। सतगुरु जी बचन करदे ने, किसे ने शंका ही नहीं करनी, किसे ने मन विच वहम नहीं करना। जो जो भी गुरु दी शरण विच आ जांदे ने, उन्हां नूं सतगुर गले नाल लाउंदे ने। ए बिरद स्वामी दा शरणी आया नूं गले लगाउणा, बिरद स्वामी दा शरणी आया नूं गले लगाउणा, ਕਿ ਸਤਿਗੁਰ ਮੇਰੀ ਇੱਕੋ ਇੱਛਾ ਹੈ, ਮੇਰੇ ਮਾੜੇ ਕਰਮ ਬਦਲ ਦਿਓ, ਮੈਨੂੰ ਸ਼ੁਭ ਕਰਮ ਕਰਨ ਤੇ ਲਾ ਦਿਓ। ਸਤਿਗੁਰ ਗੁਰੂ ਅਰਜਨ ਦੇਵ ਜੀ ਕਹਿੰਦੇ, ਕਰਮ ਤਾਂ ਭਾਈ ਜੈਸਾ ਲਿਖਿਆ ਉਹ ਵਰਤਣਾ ਪੈਂਦਾ, ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀੜੇ ਪਾਸ, ਭੋਗੇ ਬਿਨ ਭੁਗਤੇ ਨਹੀਂ ਕਰਮ ਕਿਰਤ ਕੀ ਰੇਖ, ਆਮਸ਼ਵੇਬ ਭੁਗਤਵੰ ਕਰਮ ਕਰੀ ਕਿਰਤਵੰਗ। ਭਾਈ ਬਿਧੀ ਚੰਦ ਜੀ ਕਹਿੰਦੇ, ਸਤਿਗੁਰ ਅਰਜਨ ਦੇਵ ਜੀ, ਇਹ ਠੀਕ ਹੈ ਕਰਮ ਬਦਲਿਆ ਨਹੀਂ ਜਾਂਦਾ, ਪਰ ਜਿਹਨੇ ਲਿਖੇ ਨੇ ਉਹ ਤਾਂ ਬਦਲੇ ਸਕਦਾ ਹੈ। ਅਜਕੇ ਆਖੋ ਸਤਨਾਮ, ਆਪ ਨਾਨਕ ਨਿਰੰਕਾਰ ਨਾਰਾਇਣ ਦੇ ਸਰੂਪ ਹੋ, ਆਪ ਬਦਲ ਸਕਦੇ। ਜਦੋਂ ਇਹ ਬੇਨਤੀ ਕੀਤੀ, ਧੰਨ ਗੁਰੂ ਅਰਜਨ ਪਾਤਸ਼ਾਹ ਕਹਿੰਦੇ, ਚੰਗਾ ਸਿੱਖ, ਤੈਥੋਂ ਕਰਮ ਤਾਂ ਅਸੀਂ ਕਰਾਵਾਂਗੇ ਇਹੀ, ਪਰ ਇਸ ਕਰਮ ਵਿੱਚ ਹੁਣ ਤੂੰ ਗੁਰੂ ਦੀ ਸ਼ਰਨ ਵਿੱਚ ਆ ਗਏ, ਗੁਰੂ ਨਾਨਕ ਦੇਵ ਦੇ ਦਰ ਤੇ ਆ ਗਏ, ਮਹਾਂਪੁਰਸ਼ਾਂ ਦੀ ਤੈਨੂੰ ਸੰਗਤ ਹੋ ਗਈ ਹੈ, ਹੁਣ ਤੇਰੇ ਕਰਮ ਨੂੰ ਕੋਈ ਚੋਰੀ ਠੱਗੀ ਨਹੀਂ ਕਵੇਗਾ, ਰਹਿੰਦੀ ਦੁਨੀਆਂ ਤੱਕ ਇਸ ਕਰਮ ਨੂੰ ਲੋਕ ਸੇਵਾ ਕਹਿਣਗੇ, ਪਰ ਉਪਕਾਰ ਕਹਿਣਗੇ। ਉਹ ਭਾਈ ਬਿਧੀ ਚੰਦ ਫਿਰ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਰਿਹਾ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਭਾਈ ਰੂਪੇ ਦੇ ਪਿੰਡ ਵਿੱਚ ਪੁੱਜੇ ਹੋਏ ਸੀ। ਭਾਈ ਰੂਪਾ, ਭਾਈ ਸਾਧੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਨਨ ਸਿੱਖ ਹੋਏ ਨੇ। ਰੂਪੇ ਪਿੰਡ ਵਿੱਚ ਮਹਾਰਾਜ ਜੀ ਦਾ ਡੇਰਾ ਸੀ, ਸੰਗਤਾਂ ਨੂੰ ਤਾਰ ਰਹੇ ਸੀ, ਦੂਰੋਂ ਦੂਰੋਂ ਸੰਗਤਾਂ ਆ ਕੇ ਦਰਸ਼ਨ ਦਦਾਰ ਕਰਦੀਆਂ ਸੀ। ਉੱਥੇ ਹੀ ਸੰਗਤਾਂ ਕਾਬਲ ਤੋਂ ਆਈਆਂ, ਮਹਾਰਾਜ ਨੂੰ ਭੇਟਾ ਦਿੱਤੀਆਂ, ਦਰਸ਼ਨ ਮੇਲੇ ਕੀਤੇ ਤੇ ਹੱਥ ਬੰਨ ਕੇ ਭਾਈ ਬਖਤਮਲ ਤੇ ਤਾਰਾ ਚੰਦ ਜੀ ਨੇ ਬੇਨਤੀ ਕੀਤੀ ਕਿ ਮਹਾਰਾਜ, ਕਾਬਲ ਦੀਆਂ ਸੰਗਤਾਂ ਬਹੁਤ ਕੀਮਤੀ ਘੋੜੇ ਸ਼ਰਧਾ ਭਾਵਨਾ ਨਾਲ ਆਪ ਵਾਸਤੇ ਲਿਆਈਆਂ ਸਨ, ਜੋ ਲਾਹੌਰ ਦੇ ਸੂਬੇ ਨੇ ਸ਼ਾਹਜਹਾਨ ਦੇ ਮੁਲਾਜ਼ਮਾਂ ਨੇ ਖੋਹ ਲਏ ਹਨ। ਸਾਡੀ ਇੱਛਾ ਪੂਰੀ ਨਹੀਂ ਹੋਈ, ਸਾਡੀ ਸ਼ਰਧਾ ਸੀ ਉਹਨਾਂ ਘੋੜਿਆਂ ਦੇ ਉੱਤੇ ਆਪ ਅਸਵਾਰੀ ਕਰੋ, ਸਾਡੀ ਸੇਵਾ ਸਫਲ ਹੋ ਜਾਵੇ। ਬੜੀਆਂ ਕੀਮਤੀ ਜੀਨਾਂ ਹਨ ਉਹਨਾਂ ਦੇ ਉੱਤੇ, ਬੜੇ ਸੋਹਣੇ ਦੁਸ਼ਾਲੇ ਹਨ। ਸਾਡੀ ਸ਼ਰਧਾ ਪੂਰੀ ਨਹੀਂ ਜ਼ਾਲਮਾਂ ਨੇ ਹੋਣ ਦਿੱਤੀ। ਕਿਰਪਾ ਕਰੋ, ਉਹ ਤੁਹਾਡੀ ਭੇਟਾ ਹੈ, ਤੁਸੀਂ ਆਪਣੇ ਕੋਲ ਮੰਗਾਓ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਰੇ ਦੀਵਾਨ ਵਿੱਚ ਕਹਿੰਦੇ, ਭਾਈ ਉਹ ਗੁਰੂ ਘਰ ਦੀ ਭੇਟਾ ਹੈ, ਤੁਸੀਂ ਸ਼ਰਧਾ ਨਾਲ ਗੁਰੂ ਦੇ ਨਾਂ 'ਤੇ ਲਿਆਂਦੀ ਹੈ। ਇਹ ਮਨਮੁੱਖ ਲੋਕ ਹੁੰਦੇ ਹਨ ਜੋ ਪਰਾਈ ਵਸਤੂ ਨੂੰ ਆਪਣੀ ਬਣਾਉਣ ਦੀ ਇੱਛਾ ਰੱਖਦੇ ਹਨ। ਵਸਤ ਪਰਾਈ ਕੌਠ ਰੋਵੇ, ਕਰਮ ਧਰਮ ਸਗਲਾ ਹੀ ਖੋਵੇ। ਪਰਾਈ ਵਸਤੂ ਵੱਲ ਇੱਛਾ ਕਰਨੀ, ਸਾਰੇ ਕਰਮਾਂ ਧਰਮਾਂ ਦਾ ਨਾਸ ਹੋ ਜਾਂਦੇ। ਸਤਿਗੁਰ ਮਿਹਰ ਕਰਨਗੇ ਗੁਰੂ ਨਾਨਕ ਦੇਵ, ਤੁਹਾਡੀ ਇੱਛਾ ਪੂਰੀ ਹੋਵੇਗੀ, ਤੁਹਾਡੀਆਂ ਭਟਾਵਾਂ ਗੁਰਦਰਬਾਰ ਵਿੱਚ ਆ ਜਾਣਗੀਆਂ। ਸਤਿਗੁਰਾਂ ਨੇ ਸੰਬੋਧਨ ਕਰਕੇ ਆਖਿਆ, ਕੋਈ ਗੁਰੂ ਦਾ ਸਿੱਖ ਇਹ ਸੇਵਾ ਕਰੇ, ਘੋੜਿਆਂ ਨੂੰ ਗੁਰਦਰਬਾਰ ਵਿੱਚ ਲਿਆਵੇ। ਭਾਈ ਸਾਹਿਬ ਭਾਈ ਬਿਧੀ ਚੰਦ ਜੀ ਖੜ੍ਹੇ ਹੋ ਗਏ, ਹੱਥ ਬੰਨ ਕੇ ਕਹਿੰਦੇ, ਸਤਿਗੁਰੂ ਇਹ ਸੇਵਾ ਦਾਸ ਨੂੰ ਬਖਸ਼ੋ। ਦਾਸ ਇਹ ਘੋੜੇ ਲਿਆਉਣ ਦੀ ਸੇਵਾ ਕਰੇਗਾ। ਹਰਗੋਬਿੰਦ ਸਾਹਿਬ ਕਹਿਣ ਲੱਗੇ, ਭਾਈ ਬਿਧੀ ਚੰਦਾ ਵੇਖ ਲੈ, ਸਰਕਾਰ ਦੇ ਪਹਿਰੇ ਲੱਗੇ ਹੋਏ ਨੇ ਬੜੇ ਬੜੇ ਅਹਿਲਕਾਰ। ਉਹ ਸੌਂਦੀ ਖਾਨ ਪਠਾਨ ਘੋੜਿਆਂ ਦੇ ਅਸਤਬਲ ਦਾ ਇੰਚਾਰਜ ਸੀ, ਜੋ ਬੜਾ ਚਤਰ ਆਪਣੇ ਆਪ ਨੂੰ ਕਹਾਉਂਦਾ ਸੀ। ਬੜੇ ਕੀਮਤੀ ਘੋੜੇ ਦਿਲ ਬਾਗ ਅਤੇ ਗੁਲ ਬਾਗ, ਜਿਨ੍ਹਾਂ ਦੀ ਕੀਮਤ ਲੱਖਾਂ ਰੁਪਈਏ ਸੀ, ਉਸ ਸਮੇਂ ਮਹਾਰਾਜ ਵਾਸਤੇ ਪਾਲੇ ਸਨ। ਉਹਨਾਂ ਨੂੰ ਸਰਕਾਰ ਦੇ ਦਰਬਾਰ ਵਿੱਚੋਂ ਲਿਆਉਣਾ ਬੜਾ ਔਖਾ ਹੈ। ਭਾਈ ਬਿਧੀ ਚੰਦ ਜੀ ਕਹਿੰਦਾ, ਮਹਾਰਾਜ ਜਿਹੜਾ ਕੰਮ ਕੋਈ ਜਾਣਦਾ ਹੋਵੇ ਉਹਦੇ ਕਰਨ ਵਿੱਚ ਉਹਨੂੰ ਕੋਈ ਔਖਿਆਈ ਨਹੀਂ ਆਉਂਦੀ। ਤੁਸੀਂ ਥਾਪੜਾ ਦਿਓ, ਤੁਸੀਂ ਸੀਸ 'ਤੇ ਮਿਹਰ ਭਰਿਆ ਹੱਥ ਰੱਖ ਦਿਓ, ਮੈਂ ਤੁਹਾਡਾ ਸੇਵਕ ਹੈ। ਤੇ ਸੇਵਕ ਨੂੰ ਤਾਂ ਸੇਵਾ ਹੀ ਕਰਨੀ ਆਉਂਦੀ ਹੈ। ਸੇਵਾ ਬਣ ਆਈ ਸੇਵਕ ਤੋ, ਸੇਵਾ ਬਣ ਆਈ ਸੇਵਕ ਕੋ, ਚਰਨਾਂ ਵਿੱਚ ਆਸ਼ੀਰਵਾਦ ਲੈ ਕੇ ਸਤਿਗੁਰਾਂ ਤੋਂ ਭਾਈ ਬਿਧੀ ਚੰਦ ਜੀ ਲਾਹੌਰ ਪੁੱਜੇ। ਲਾਹੌਰ ਵਿੱਚ ਗੁਰੂ ਘਰ ਦਾ ਪ੍ਰੇਮੀ ਭਾਈ ਜੀਉਣਾ ਰਹਿੰਦਾ ਸੀ, ਉਹਦੇ ਘਰ ਭਾਈ ਬਿਧੀ ਚੰਦ ਜੀ ਗਏ। ਗੁਰਸਿੱਖ ਨੂੰ ਸਿੱਖ ਜਦੋਂ ਮਿਲਦੇ ਸੀ ਬੜੀ ਪ੍ਰਸੰਨਤਾ ਰੱਖਦੇ ਸੀ, ਮਨ ਵਿੱਚ ਚੌ ਚੜ੍ਹ ਜਾਂਦਾ ਸੀ, ਗੁਰੂ ਕਾ ਸਿੱਖ ਮੇਰੇ ਘਰ ਆਇਆ। ਭਾਈ ਗੁਰਦਾਸ ਜੀ ਨੇ ਵੀ ਬਚਨ ਕੀਤਾ, ਆਸਨ ਬਸਨ ਧਨ ਧਾਮ ਕਾਹੋਂ ਪੈ ਨਾ ਦੇਖੀਅਤ, ਜੈਸੇ ਗੁਰਸਿੱਖ ਸਾਧ ਸੰਗਤ ਕੋ ਨਾਤਾ ਹੈ। ਸਭ ਤੋਂ ਵੱਡਾ ਨਾਤਾ ਸਿੱਖੀ ਦਾ ਹੈ ਪ੍ਰੇਮੀਓ, ਇਸ ਤੋਂ ਵੱਡਾ ਰਿਸ਼ਤਾ ਕੋਈ ਨਹੀਂ। ਹੋਰ ਸਭ ਰਿਸ਼ਤੇ ਟੁੱਟਣ ਵਾਲੇ ਨੇ, ਧਰਮ ਦਾ ਹੀ ਰਿਸ਼ਤਾ ਨਾਲ ਨਿਭਦਾ ਹੁੰਦਾ। ਗੁਰਸਿੱਖ ਨੂੰ ਸਿੱਖ ਮਿਲ ਕੇ ਬੜਾ ਖੁਸ਼ ਹੋਇਆ, ਬੜੀ ਸੇਵਾ ਕੀਤੀ, ਰਾਤ ਕੱਟੀ। ਭਰੋਸੇ ਯੋਗ ਜਾਣ ਕੇ ਭਾਈ ਬਿਧੀ ਚੰਦ ਜੀ ਨੇ ਸਾਰੀ ਵਾਰਤਾ ਦੱਸ ਦਿੱਤੀ ਤੇ ਕਹਿ ਦਿੱਤਾ ਮੈਨੂੰ ਇੱਕ ਖੁਰਪਾ ਬਣਾ ਕੇ ਦਿਓ, ਇੱਕ ਚਾਦਰ ਪੱਟੀ ਲੈ ਕੇ ਦਿਓ। ਦੋਵੇਂ ਚੀਜ਼ਾਂ ਭਾਈ ਜਿਉਣਾ ਜੀ ਨੇ ਭਾਈ ਬਿਧੀ ਚੰਦ ਜੀ ਨੂੰ ਬਣਾ ਦਿੱਤੀਆਂ। ਭਾਈ ਬਿਧੀ ਚੰਦ ਜੀ ਖੁਰਪਾ ਪੱਟੀ ਲੈ ਕੇ ਰਾਵੀ ਦੇ ਕੰਢੇ ਤੇ ਪੁੱਜੇ, ਇਸ਼ਨਾਨ ਕੀਤਾ, ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਕੀਤਾ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਨੇ, ਤੇ ਆਪ ਫਿਰ ਅਰਦਾਸ ਕੀਤੀ। ਅਰਦਾਸ ਕਰਨ ਵਿੱਚ ਭਰੋਸਾ, ਭਰੋਸਾ ਹੀ ਗੁਰਸਿੱਖ ਪਿਆਰਿਓ ਅਰਦਾਸ ਦਾ ਆਧਾਰ ਹੈ। ਭਰੋਸਾ ਕੀ ਹੈ ਕਿ ਗੁਰ ਮੇਰੇ ਸੰਗ ਸਦਾ ਹੈ, ਸਦਾ ਹੈ ਨਾਲੇ ਗੁਰ ਮੇਰੇ ਸੰਗ, ਸਦਾ ਹੈ ਨਾਲੇ ਗੁਰ ਮੇਰੇ ਸੰਗ, ਭਾਈ ਬਿਧੀ ਚੰਦ ਜੀ ਨੇ ਰਾਵੀ ਦੇ ਕੰਢੇ ਤੋਂ ਹਰਾ ਹਰਾ ਘਾਹ ਖੋਤਿਆ, ਬੜੇ ਪ੍ਰੇਮ ਦੇ ਨਾਲ ਪੰਡ ਬੰਨੀ ਤੇ ਜਿੱਥੇ ਘੋੜਿਆਂ ਦਾ ਅਸਤ ਬਲ ਸੀ ਉੱਥੇ ਦਰਵਾਜ਼ੇ ਤੇ ਲਿਜਾ ਕੇ ਹਰੇ ਹਰੇ ਘਾਹ ਦੀ ਪੰਡ ਰੱਖ ਦਿੱਤੀ। ਅੰਦਰੋਂ ਘੋੜਿਆਂ ਦਾ ਇੰਚਾਰਜ, ਅਸਤ ਬਲ ਦਾ ਇੰਚਾਰਜ ਪਠਾਨ ਸੌਂਦੇ ਖਾਂ ਬਾਹਰ ਆਇਆ, ਹੋਰ ਵੀ ਘਾਹੀ ਘਾਹ ਲਈ ਬੈਠੇ ਸਨ, ਪਰ ਸਭ ਤੋਂ ਚੰਗਾ ਘਾਹ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਦਾ। ਬੜੀ ਸਿਫਤ ਕੀਤੀ ਸੌਂਦੇ ਖਾਂ ਪਠਾਨ ਨੇ, ਕਿੰਨੇ ਪੈਸੇ ਲੈਣੇ ਹਨ? ਇੱਕ ਰੁਪਈਆ ਮੰਗਿਆ, ਘੱਟ ਕੀਮਤ ਮੰਗੀ ਭਾਈ ਸਾਹਿਬ ਜੀ ਨੇ। ਬੜਾ ਖੁਸ਼ ਹੋਇਆ, ਪੰਡ ਚੁੱਕ ਤੇ ਘੋੜਿਆਂ ਨੂੰ ਪਾ ਕੇ ਆ। ਭਾਈ ਬਿਧੀ ਚੰਦ ਜੀ ਨੇ ਘਾਹ ਦੀ ਪੰਡ ਚੁੱਕੀ, ਅੰਦਰ ਗਿਆ, ਜਾ ਕੇ ਪੰਡ ਘੋੜਿਆਂ ਦੀ ਖੁਰਲੀ ਵਿੱਚ ਖੋਲ੍ਹ ਦਿੱਤੀ ਤੇ ਜਾ ਕੇ ਦੋਹਾਂ ਘੋੜਿਆਂ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਮੂੰਹ ਤੋਂ ਬਚਨ ਕੀਤੇ, ਇਹ ਮੇਰੇ ਸੱਚੇ ਪਾਤਸ਼ਾਹ ਦੇ ਘੋੜੇ ਹਨ, ਆਖੋ ਸਤਨਾਮ। ਉਹਨਾਂ ਨੂੰ ਕੀ ਪਤਾ ਹੁਣ ਸੱਚਾ ਪਾਤਸ਼ਾਹ ਕਿਹਨੂੰ ਕਹਿ ਰਿਹਾ। ਸੌਂਦੇ ਖਾਂ ਪਠਾਨ ਬੜਾ ਖੁਸ਼ ਹੋਇਆ ਕਿ ਪਾਤਸ਼ਾਹ ਨੂੰ ਸੱਚਾ ਪਾਤਸ਼ਾਹ ਕਹਿ ਰਿਹਾ, ਮੇਰੇ ਬਾਦਸ਼ਾਹ ਨੂੰ। ਇਹ ਬੜਾ ਸ਼ਰਧਾਮਾਨ ਕਾਹੀ ਹੈ ਤੇ ਸੌਂਦੇ ਖਾਂ ਪੁੱਛਣ ਲੱਗਿਆ, ਤੇਰਾ ਨਾਮ ਕੀ ਹੈ? ਭਾਈ ਬਿਧੀ ਚੰਦ ਜੀ ਕਹਿੰਦੇ, ਮੇਰਾ ਨਾਮ ਹੈ ਕਿਸ਼ੋਰਾ। ਕਿਸ਼ੋਰਾ ਨਾਮ ਰੱਖਿਆ ਸੀ ਭਾਈ ਸਾਹਿਬ ਜੀ ਨੇ। ਪੰਜ ਸੱਤ ਦਿਨ ਹਰ ਰੋਜ਼ ਅੰਮ੍ਰਿਤ ਵੇਲੇ ਉੱਠਣਾ, ਜਾ ਕੇ ਰਾਵੀ ਦੇ ਕੰਢੇ ਤੇ ਇਸ਼ਨਾਨ ਕਰਨੇ, ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਜੋ ਸਿੱਖਾਂ ਦਾ ਕਰਮ ਹੈ ਉਹ ਕਰਮ ਪੰਚਮ ਪਾਤਸ਼ਾਹ ਜੀ ਨੇ ਆਪ ਲਿਖਿਆ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ, ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਜੀ,
ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਜੀ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਜੀ,
ਮਨ ਤਨ ਭੈ ਅਰੋਗਾ, ਮਨ ਤਨ ਭੈ ਅਰੋਗਾ ਜੀ,
ਮਨ ਤਨ ਭੈ ਅਰੋਗਾ ਜੀ, ਮਨ ਤਨ ਭੈ ਅਰੋਗਾ ਜੀ,
ਮਨ ਤਨ ਭੈ ਅਰੋਗਾ, ਮਨ ਤਨ ਭੈ ਅਰੋਗਾ ਜੀ,
ਮਨ ਤਨ ਭੈ ਅਰੋਗਾ।
ਵਿਘਨ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗ। ਪਹਿਲਾਂ ਵਿਧੀ ਚੰਦ ਜੀ ਨੇ ਸਿਮਰਨ ਕਰਨਾ ਇਸ਼ਨਾਨ ਕਰਕੇ ਫਿਰ ਹੱਥੀਂ ਘਾਹ ਖੋਤ ਕੇ ਹਰ ਰੋਜ਼ ਲਿਜਾਣਾ, ਹਰ ਰੋਜ਼ ਹੀ ਪਠਾਨ ਸੌਂਦੇ ਖਾਨੇ ਸਿਫਤ ਕਰਨੀ। ਇੱਕ ਦਿਨ ਪਠਾਨ ਸੌਂਦੇ ਖਾ ਕਹਿਣ ਲੱਗਾ, ਸਿੱਖ ਤੂੰ ਹਰ ਰੋਜ਼ ਘਾਹ ਲਿਆਉਂਦੇ, ਹਰ ਰੋਜ਼ ਬੋਲੀ ਹੁੰਦੀ ਹੈ, ਤੇਰਾ ਘਾਹ ਮੈਨੂੰ ਪਸੰਦ ਹੈ, ਤੂੰ ਬੜੇ ਪ੍ਰੇਮ ਨਾਲ ਚੰਗਾ ਘਾਹ ਲਿਆਉਂਦੇ, ਤੂੰ ਮਹੀਨੇ ਦੀ ਨੌਕਰੀ ਕਰ ਲੈ ਅਤੇ ਹਰ ਰੋਜ਼ ਲਿਆ ਕੇ ਘੋੜਿਆਂ ਨੂੰ ਘਾਹ ਪਾ ਦਿਆ ਕਰ। ਭਾਈ ਵਿਧੀ ਚੰਦ ਤਾਂ ਇਹ ਚੀਜ਼ ਚਾਹੁੰਦਾ ਹੀ ਸੀ, ਥੋੜ੍ਹੀ ਨੌਕਰੀ 'ਤੇ ਹੀ ਮਹੀਨੇ ਦੀ ਨੌਕਰੀ ਸ਼ੁਰੂ ਕਰ ਦਿੱਤੀ, ਘੋੜਿਆਂ ਨੂੰ ਘਾਹ ਵੀ ਖਿਲਾਉਣਾ, ਖਰਖਰਾ ਕਰਨਾ, ਉਹਨਾਂ ਦੇ ਥਾਂ ਸਾਫ ਕਰਨੇ, ਨਮਸਕਾਰ ਕਰਨੀ, ਇਹ ਮੇਰੇ ਸੱਚੇ ਪਾਤਸ਼ਾਹ ਦੇ ਘੋੜੇ ਹਨ। ਜਦੋਂ ਪਿਆਰ ਨਾਲ ਸੇਵਾ ਕਰਨ ਲੱਗਿਆ, ਜਾਨਵਰ ਵੀ ਪਿਆਰ ਸਮਝਦੇ ਹਨ, ਦਰਖਤ ਵੀ ਪਿਆਰ ਸਮਝਦੇ ਹਨ, ਘੋੜਿਆਂ ਦੇ ਨਾਲ ਰਲ ਮਿਲ ਗਿਆ। ਗੁਰਮੁਖ ਪਿਆਰਿਓ, ਬਾਦਸ਼ਾਹ ਸ਼ਾਹਜਹਾਨ ਇੱਕ ਦਿਨ ਘੋੜਿਆਂ ਨੂੰ ਵੇਖਣ ਆਇਆ ਤਾਂ ਇਹ ਕਿਸ਼ੋਰਾ ਭਾਈ ਵਿਧੀ ਚੰਦ ਘੋੜਿਆਂ ਨੂੰ ਖਰਖਰਾ ਕਰ ਰਿਹਾ ਸੀ, ਬੜਾ ਸੋਹਣਾ ਕੱਪੜਾ ਫੇਰ ਰਿਹਾ ਸੀ ਉੱਤੇ। ਬਾਦਸ਼ਾਹ ਬੜਾ ਖੁਸ਼ ਹੋਇਆ ਵੇਖ ਕੇ ਕਿ ਬੜਾ ਚੰਗਾ ਨੌਕਰ ਹੈ, ਬਹੁਤ ਪ੍ਰੇਮ ਨਾਲ ਘੋੜਿਆਂ ਦੀ ਸੇਵਾ ਕਰਦੇ, ਅਤੇ ਸੌਂਦੇ ਖਾਂ ਨੂੰ ਕਹਿਣ ਲੱਗਿਆ ਕੌਣ ਹੈ ਇਹ? ਸੌਂਦੇ ਖਾਂ ਪਠਾਨ ਕਹਿੰਦਾ, ਮਹਾਰਾਜ ਕਿਸ਼ੋਰਾ ਕਾਹੀ ਹੈ, ਬਹੁਤ ਨੇਕ ਬੰਦਾ, ਜਿਸ ਦਿਨ ਦਾ ਇਹ ਘੋੜਿਆਂ ਦੀ ਸੇਵਾ 'ਤੇ ਰੱਖੇ ਹੈ, ਘੋੜੇ ਦੂਣੇ ਹੋ ਗਏ ਹਨ, ਬੜੇ ਖੁਸ਼ ਹਨ ਘੋੜੇ। ਅਤੇ ਬਾਦਸ਼ਾਹ ਕਹਿਣ ਲੱਗਾ, ਇਹਨੂੰ ਪੱਕਾ ਹੀ ਨੌਕਰ ਰੱਖ ਲਓ, ਅਤੇ ਇੱਥੇ ਹੀ ਇਹਨੂੰ ਜਗ੍ਹਾ ਦਿਓ ਰਹਿਸ਼ ਵਾਸਤੇ, ਅਤੇ 1000 ਰੁਪਈਆ ਬਾਦਸ਼ਾਹ ਨੇ ਸੇਵਾ 'ਤੇ ਖੁਸ਼ ਹੋ ਕੇ ਭਾਈ ਵਿਧੀ ਚੰਦ ਨੂੰ ਦਿੱਤਾ। ਭਾਈ ਵਿਧੀ ਚੰਦ ਜੀ ਨੇ ਆਖਿਆ ਕਿ ਸੌਂਦੇ ਖਾਂ ਪਠਾਨ ਜੀ, ਮੈਂ ਗਰੀਬ ਕਿੱਥੇ ਪੈਸੇ ਸਾਂਭੂੰਗਾ, ਇਹ ਪੈਸੇ ਮੇਰੀ ਅਮਾਨਤ ਤੁਸੀਂ ਓ ਰੱਖ ਲਓ। ਉਸ ਦਿਨ ਤੋਂ ਪੱਕੀ ਨੌਕਰੀ 'ਤੇ ਲੱਗ ਗਏ ਭਾਈ ਵਿਧੀ ਚੰਦ ਜੀ, ਅੰਦਰ ਹੀ ਰਹਿਸ਼ ਹੋ ਗਈ। ਅਤੇ ਇੱਕ ਦਿਨ ਹੋਰ ਮੁਲਾਜ਼ਮਾਂ ਨੂੰ ਕਹਿੰਦੇ ਵੀ ਇਹ ਜਿਹੜੇ ਬਾਦਸ਼ਾਹ ਦੇ ਘੋੜੇ ਨੇ ਭਾਈ, ਇਹਨਾਂ 'ਤੇ ਬਾਦਸ਼ਾਹ ਕਦੇ ਚੜ੍ਹਦਾ ਵੀ ਹੈ, ਕਦੇ ਕਾਠੀਆਂ ਵੀ ਪੈਂਦੀਆਂ ਨੇ। ਉਹ ਨਾਲ ਦੇ ਮੁਲਾਜ਼ਮ ਕਹਿਣ ਲੱਗੇ, ਕਿਸ਼ੋਰਿਆ, ਕਦੇ ਕਦੇ ਬਾਦਸ਼ਾਹ ਮੌਜ ਵਿੱਚ ਆਉਂਦਾ, ਇਹਨਾਂ ਦੀਆਂ ਕਾਠੀਆਂ ਰੋਜ਼ ਨਹੀਂ ਪੈ ਸਕਦੀਆਂ, ਕਿਉਂਕਿ ਇਹਨਾਂ ਦੀ 1-1 ਕਾਠੀ ਦਾ ਮੁੱਲ 1-1 ਲੱਖ ਰੁਪਈਆ। ਇਹ ਕਦੇ ਕਦੇ ਚੰਗੇ ਦਿਨ ਪਾਈਆਂ ਜਾਂਦੀਆਂ ਨੇ। ਭਾਈ ਵਿਧੀ ਚੰਦ ਭੋਲਾ ਜਿਹਾ ਬਣ ਕੇ ਕਹਿੰਦਾ, ਕਿਉਂ ਝੂਠ ਬੋਲਦੇ ਹੋ, ਕਾਠੀ ਤਾਂ 5-7 ਰੁਪਈਏ ਦੀ ਆ ਜਾਂਦੀ ਹੈ ਜੀਨ, ਇੰਨਾ ਝੂਠ ਕਿਉਂ ਬੋਲਦੇ ਹਾਂ, ਅੱਲਾਹ ਤੋਂ ਡਰੋ। ਉਹ ਕਹਿੰਦਾ, ਇਹਦੀਆਂ ਕਾਠੀਆਂ ਵਿੱਚ ਹੀਰੇ ਮੋਤੀ ਲੱਗੇ ਹੋਏ ਨੇ। ਭਾਈ ਵਿਧੀ ਚੰਦ ਕਹਿੰਦਾ, ਹੀਰੇ ਮੋਤੀ ਕਦੇ ਕਾਠੀਆਂ ਨੂੰ ਵੀ ਲੱਗੇ ਹੈ? ਉਹ ਤਾਂ ਬਾਦਸ਼ਾਹ ਜਦ ਬੈਠਦਾ ਹੋਊਗਾ ਚੁੱਭਦੇ ਹੋਣਗੇ। ਇਹ ਭੋਲਾਪਣ ਦੀਆਂ ਗੱਲਾਂ ਸੁਣ ਕੇ ਸਾਰੇ ਹੀ ਮੁਲਾਜ਼ਮ ਕਹਿਣ ਲੱਗੇ, ਤਾਂ ਬੜਾ ਸਾਦਾ ਹੈ, ਇਹਨੂੰ ਤਾਂ ਆਉਂਦਾ ਹੀ ਕੁਝ ਨਹੀਂ। ਅਤੇ ਭਾਈ ਵਿਧੀ ਚੰਦ ਜੀ ਕਹਿੰਦੇ, ਉਹ ਜਿਹੜੀਆਂ ਇੰਨੀ ਕੀਮਤੀ ਕਾਠੀਆਂ ਨੇ, ਕਦੇ ਮੈਂ ਵੀ ਦੇਖ ਸਕਦਾ? ਨਾਲ ਦੇ ਮੁਲਾਜ਼ਮ ਕਹਿੰਦੇ, ਇੱਕੋ ਇੱਕ ਤਰੀਕਾ ਹੈ, ਸੌਂਦੇ ਖਾਂ ਪਠਾਨ ਹੁਕਮ ਕਰੇ ਤਾਂ ਤੈਨੂੰ ਕਾਠੀਆਂ ਦਿਖਾਈਆਂ ਜਾ ਸਕਦੀਆਂ ਨੇ। ਭਾਈ ਵਿਧੀ ਚੰਦ ਜੀ ਨੇ ਜਦੋਂ ਸੌਂਦੇ ਖਾਂ ਪਠਾਨ ਆਇਆ, ਬੇਨਤੀ ਕੀਤੀ ਕਿ ਪਠਾਨ ਸਾਹਿਬ, ਮੈਨੂੰ ਸ਼ੱਕ ਪੈਂਦੀ ਹੈ ਕਿ ਕਾਠੀ 1 ਲੱਖ ਰੁਪਈਏ ਦੀ ਨਹੀਂ ਹੋ ਸਕਦੀ, ਮੈਂ ਉਹ ਕਾਠੀਆਂ ਵੇਖਣਾ ਚਾਹੁੰਦਾ। ਅਤੇ ਸੌਂਦੇ ਖਾਂ ਤਾਂ ਹੁਣ ਪੂਰਨ ਭਰੋਸਾ ਕਰ ਚੁੱਕੇ ਸੀ। ਉਹ ਕਹਿੰਦਾ, ਇਸ ਕਾਹੀ ਨੂੰ ਕਾਠੀ ਦਿਖਾ ਦਿਓ। ਕੁੰਜੀ ਬਰਦਾਰ ਨੇ ਕੁੰਜੀ ਚੱਗੀ, ਉਹ ਜਿੱਥੇ ਕਾਠੀਆਂ ਜਿੰਦੇ ਮਾਰ ਕੇ ਰੱਖੀਆਂ ਹੋਈਆਂ ਸੀ, ਉਹ ਦਰਵਾਜ਼ਾ ਖੋਲ੍ਹਿਆ ਅਤੇ ਭਾਈ ਵਿਧੀ ਚੰਦ ਜੀ ਨੂੰ ਕਾਠੀ ਵਿਖਾਈ। ਭਾਈ ਵਿਧੀ ਚੰਦ ਜੀ ਫਿਰ ਭੋਲੇ ਜਿਹੇ ਹੋ ਗਏ, ਕਹਿੰਦੇ, ਇਹ ਤਾਂ ਕੋਈ ਬਾਦਸ਼ਾਹ ਨੂੰ ਲੁੱਟ ਕੇ ਹੀ ਲੈ ਗਿਆ, ਐਵੇਂ ਪੱਥਰ ਪੁੱਥਰ ਜੜ ਕੇ 10 ਰੁਪਈਏ ਦੇ 1 ਲੱਖ ਰੁਪਈਏ ਦੀ ਕੀਮਤ ਲੈ ਗਿਆ, ਇਹ ਤਾਂ ਬਾਦਸ਼ਾਹ ਲੁੱਟਿਆ ਗਿਆ। ਉਹ ਸੌਂਦੇ ਖਾਂ ਕਹਿਣ ਲੱਗਾ, ਕਿਸ਼ੋਰਿਆ, ਤੈਨੂੰ ਨਹੀਂ ਇਹਨਾਂ ਚੀਜ਼ਾਂ ਦਾ ਪਤਾ, ਤੂੰ ਗਰੀਬ ਕਾਹੀ ਹੈ, ਤੈਨੂੰ ਕੀ ਪਤਾ ਹੀਰੇ ਕੀ ਹੁੰਦੇ ਨੇ, ਤੈਨੂੰ ਕੀ ਪਤਾ ਲਾਲ ਕੀ ਹੁੰਦੇ ਨੇ, ਤੈਨੂੰ ਕੀ ਪਤਾ ਕਿੱਡੇ ਕਿੱਡੇ ਕੀਮਤੀ ਜਵਾਹਰਾਤ ਲੱਗੇ ਹੋਏ ਨੇ, ਕਿਉਂਕਿ ਹੀਰਿਆਂ ਦੇ ਵਪਾਰੀ ਹੀ ਹੀਰਿਆਂ ਨੂੰ ਜਾਣਦੇ ਨੇ। ਉਹ ਤਾਂ ਭੋਲਾ ਬਣਿਆ ਹੋਇਆ ਸੀ, ਜਾਣ ਬੁੱਝ ਕੇ ਅਣਜਾਣ ਆਪਣਾ ਭਰੋਸਾ ਬਣਾ ਰਿਹਾ ਸੀ। ਸੰਸਾਰ ਵਿੱਚ ਵੀ ਤੁਸੀਂ ਵੇਖਦੇ ਹੋ ਜਿਹੜੇ ਹੀਰਿਆਂ ਦੇ ਵਪਾਰੀ ਨੇ ਉਹੀ ਹੀਰਿਆਂ ਨੂੰ ਪਰਖ ਸਕਦੇ ਨੇ, ਕੌਡੀਆਂ ਦੇ ਵਪਾਰੀ ਕਦੇ ਹੀਰਿਆਂ ਨੂੰ ਨਹੀਂ ਪਰਖਦੇ। ਜਿਹੜੇ ਕੌਡੀਆਂ ਦੇ ਹੋਣ ਵਪਾਰੀ ਲਾਲਾਂ ਦੀਆਂ ਸਾਰ ਜਾਣਦੇ, ਕੌਡੀਆਂ ਦੇ ਹੋਣ ਲਾਲਾਂ ਦੀਆਂ ਸਾਰ ਜਾਣਦੇ,
ਕੌਡੀਆਂ ਦੇ ਹੋਣ ਵਪਾਰੀ ਲਾਲਾਂ ਦੀਆਂ ਸਾਰ ਜਾਣਦੇ, ਕੌਡੀਆਂ ਦੇ ਹੋਣ ਵਪਾਰੀ ਲਾਲਾਂ ਦੀਆਂ ਸਾਰ ਜਾਣਦੇ।
ਮੇਰੇ ਪਿਆਰੇ ਲਾਲਾਂ ਦੀਆਂ ਸਾਰ ਜਾਣ ਪਿਆਰੇ ਜੀ, ਲਾਲਾ ਦੀ ਨਸਾਰ ਜਾਣਦੇ,
ਪਿਆਰੇ ਲਾਲਾ ਦੀ ਨਸਾਰ ਜਾਣਦੇ, ਮੇਰੇ ਪਿਆਰੇ ਲਾਲਾ ਦੀ ਨਸਾਰ ਜਾਣਦੇ।
ਜਿਹੜੇ ਕੌਡੀਆਂ ਦੇ ਗੋਣ ਵਪਾਰੀ ਲਾਲਾ ਦੀ ਨਸਾਰ ਜਾਣਦੇ, ਕੌਡੀਆਂ ਦੇ ਹੋਣ ਵਪਾਰੀ ਲਾਲਾਂ ਦੀ ਨਸਾਰ ਜਾਣਦੇ, ਨਾਨਕਾ ਵੇਲਾ ਕੋਈ ਹੋਏ। ਸਾਰੇ ਸਮਝ ਗਏ ਤਾਂ ਭੋਲਾ ਹੀ ਕਾਹੀ ਹੈ, ਤੇ ਭਾਈ ਵਿਧੀ ਚੰਦ ਨੇ ਤਾਂ ਵੇਖਣਾ ਸੀ ਕੁੰਜੀ ਕਿੱਥੇ ਰੱਖੀ ਜਾਂਦੀ ਹੈ, ਕਿਹੜੇ ਕਮਰੇ ਵਿੱਚ ਕਾਠੀਆਂ ਨੇ। 5-10 ਦਿਨ ਬੀਤੇ ਤੇ ਨਾਲ ਦੇ ਮੁਲਾਜ਼ਮ ਕਹਿਣ ਲੱਗੇ, ਤੂੰ ਵੱਡਿਆਂ ਕਰਮਾਂ ਵਾਲਾ ਕਾਹੀਆ, ਸਾਨੂੰ ਕਈ ਕਈ ਸਾਲ ਹੋ ਗਏ ਨੌਕਰੀ ਕਰਦਿਆਂ ਨੂੰ, ਸਾਨੂੰ ਕਦੇ ਬਾਦਸ਼ਾਹ ਨੇ ਇਨਾਮ ਨਹੀਂ ਦਿੱਤਾ, ਤੇਰੀ ਤਨਖਾਹ ਵੀ ਵਧਾ ਦਿੱਤੀ ਪਰ ਤੂੰ ਜਿੱਦਣ ਦਾ ਆਇਆ ਸਾਨੂੰ ਪਾਰਟੀ ਨਹੀਂ ਦਿੱਤੀ, ਖੁਸ਼ੀਆਂ ਨਹੀਂ ਮਨਾਈਆਂ, ਇੰਨਾ ਇਨਾਮ ਤੈਨੂੰ ਮਿਲਿਆ। ਤੇ ਭਾਈ ਵਿਧੀ ਚੰਦ ਤਾਂ ਚਾਹੁੰਦਾ ਹੀ ਸੀ ਇਹੋ ਜਿਹਾ ਕੰਮ ਆਵੇ, ਤੇ ਭਾਈ ਵਿਧੀ ਚੰਦ ਕਹਿੰਦਾ ਇਹ ਖੁਦਾ ਦਾ ਦਿੱਤਾ, ਤੁਸੀਂ ਵੀ ਖੁਦਾ ਦੇ ਬੰਦੇ ਹੋ, ਦੱਸੋ ਜਿਹੜੀ ਚੀਜ਼ ਦੀ ਪਾਰਟੀ ਫੀਸਟ ਲੈਣੀ ਹੈ ਦਾਵਤ ਉਹੀ ਤੁਹਾਨੂੰ ਕਰ ਦੇਣੇ। ਉਹ ਮੁਸਲਮਾਨ ਭਰਾ ਸਨ, ਕਹਿੰਦੇ ਅਸੀਂ ਤਾਂ ਸ਼ਰਾਬ ਕਬਾਬ ਦੇ ਹੀ ਆਦੀ ਹੈ। ਤਾਂ ਭਾਈ ਵਿਧੀ ਚੰਦ ਨੇ ਸੋਚਿਆ ਤਾਂ ਸਮਾਂ ਹੀ ਵਾਹਿਗੁਰੂ ਨੇ ਚੰਗਾ ਲਿਆ ਦਿੱਤਾ, ਬੜੀ ਚੰਗੀ ਸ਼ਰਾਬ ਲਿਆ ਕੇ ਸਾਰਿਆਂ ਨੂੰ ਸ਼ਰਾਬ ਕਬਾਬ ਵਰਤਾ ਦਿੱਤੀ ਅਤੇ ਇੰਨੀ ਛਕਾ ਦਿੱਤੀ ਕਿ ਪਤਾ ਹੀ ਨਾ ਰਿਹਾ ਆਪਣੇ ਪਹਿਰੇ ਦਾ। ਅਤੇ ਹਰ ਰੋਜ਼ ਭਾਈ ਸਾਹਿਬ ਜੀ ਘਾਹ ਦੀ ਪੰਡ ਵਿੱਚ ਇੱਕ ਪੱਥਰ ਲੈ ਕੇ ਆਉਂਦੇ ਹੁੰਦੇ ਸੀ, ਰਾਤ ਨੂੰ ਕਿਲੇ ਦੇ ਉੱਤੇ ਚੜ੍ਹ ਕੇ ਪੱਥਰ ਰਾਵੀ ਵਿੱਚ ਸਿੱਟ ਦੇਣਾ, ਉਹਦਾ ਬਹੁਤ ਖੜਕਾ ਹੋਣਾ। ਪਹਿਲਾਂ ਰਾਵੀ ਕਿਲੇ ਦੇ ਐਨ ਕੰਧਾਂ ਦੇ ਨਾਲ ਵਗਦੀ ਸੀ ਅਤੇ ਪਹਿਰੇਦਾਰਾਂ ਨੇ ਵੇਖਣਾ ਖੜਕਾ ਕਾਹਦਾ ਹੁੰਦਾ। ਜਦੋਂ 5-7 ਦਿਨ ਲਗਾਤਾਰ ਹੁੰਦਾ ਰਿਹਾ ਤਾਂ ਪਹਿਰੇਦਾਰ ਸਮਝ ਗਏ ਕੋਈ ਜਲਦਾ ਜੀਵ ਹੈ, ਮੱਛ ਉਛਲਦਾ ਅਤੇ ਪਾਣੀ ਫਟਦਾ। ਅਤੇ ਜਿੱਦਣ ਫਿਰ ਸ਼ਰਾਬਾਂ ਪਿਲਾ ਦਿੱਤੀਆਂ, ਸਾਰਿਆਂ ਨੂੰ ਖੁਸ਼ ਕਰ ਦਿੱਤਾ, ਤੇ ਗੁਰਮੁਖ ਪਿਆਰਿਓ ਭਾਈ ਸਾਹਿਬ ਜੀ ਉੱਠੇ, ਫਿਰ ਜਿੱਥੇ ਚਾਬੀ ਰੱਖੀ ਹੋਈ ਸੀ ਚਾਬੀ ਚੁੱਕੀ, ਜਿੰਦਰਾ ਖੋਲਿਆ, ਵਿੱਚ 1.25 ਲੱਖ ਦੀ ਜੀਨ ਚੁੱਕ ਲਈ, ਪਾਈ ਘੋੜੇ ਦੇ ਉੱਤੇ, ਕੀਤੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਿ ਸਤਿਗੁਰ ਤੇਰਾ ਕਾਰਜ ਹੈ, ਤੂੰ ਹੀ ਸੰਪੂਰਨ ਕਰਨਾ ਹੈ, ਮੈਂ ਤਾਂ ਤੇਰਾ ਦਾਸ ਹਾਂ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਜਦੋਂ ਦਾਸ ਬਣ ਕੇ ਕੋਈ ਨਿਮਾਣਾ ਬਣ ਕੇ ਨਿਤਾਣਾ ਬਣ ਕੇ ਰੱਬ ਦੇ ਅੱਗੇ ਅਰਦਾਸ ਕਰਦਾ ਉਹ ਅਰਦਾਸ ਫਿਰ ਪੂਰੀ ਹੋ ਜਾਂਦੀ ਹੈ। ਬਿਰਥੀ ਨਾ ਹੋਵੇ ਜੀ ਕੀਤੀ ਅਰਦਾਸ ਜਨਾਂ ਦੀ, ਬਿਰਥੀ ਨਾ ਜਾਵੇ ਜੀ ਕੀਤੀ ਅਰਦਾਸ ਜਨਾਂ ਦੀ। ਕਰਕੇ ਭਾਈ ਵਿਧੀ ਚੰਦ ਜੀ ਨੇ ਘੋੜੇ ਤੇ ਪਾਈ ਕਾਠੀ ਤੇ ਘੋੜੇ ਨੂੰ ਕਹਿਣ ਲੱਗੇ, ਚੱਲ ਬਈ ਦਿਲ ਬਾਗ ਤੈਨੂੰ ਸੱਚੇ ਪਾਤਸ਼ਾਹ ਦੇ ਕੋਲ ਪਹੁੰਚਾਈਏ। ਚਾਬ ਕੈਸੀ ਮਾਰੀ, ਘੋੜਾ ਇੱਕ ਲਖਤ ਤਰਬ ਗਿਆ ਤੇ ਕੰਧ ਦੇ ਉੱਪਰ ਨੂੰ ਛਾਲ ਮਾਰ ਕੇ ਰਾਵੀ ਦੇ ਵਿੱਚ ਗੇਰਿਆ ਸੀ ਘੋੜਾ। ਇਹ ਜਿਹੜੇ ਘੋੜੇ ਸੀ ਇਹਨਾਂ ਵਿੱਚ ਵੱਡੀ ਸਿਫਤ ਇਹ ਸੀ ਕਿ ਅਸਵਾਰ ਨੂੰ ਲੈ ਕੇ ਦਰਿਆ ਦੇ ਵਿੱਚ ਨੂੰ ਤਰ ਕੇ ਲੰਘ ਜਾਂਦੇ ਸੀ ਤੇ ਉੱਪਰ ਬੈਠੇ ਅਸਵਾਰ ਨੂੰ ਭਿੱਜਣ ਨਹੀਂ ਸੀ ਦਿੰਦੇ। ਅੱਜ ਕੇ ਆਖੋ ਸਤਨਾਮ, ਇੰਨੇ ਟ੍ਰੇਨਡ ਕਰਾਏ ਹੋਏ ਸੀ ਘੋੜੇ। ਸੋ ਛਾਲ ਮਰਾਈ ਤੇ ਪਹਿਰੇਦਾਰ ਜਿੰਨੇ ਕੁ ਥੋੜ੍ਹੇ ਬਹੁਤੇ ਹੋਸ਼ ਵਿੱਚ ਸੀ ਉਹਨਾਂ ਨੇ ਸੋਚਿਆ ਨਿੱਤ ਵੀ ਖੜਕਾ ਹੀ ਹੁੰਦਾ ਹੈ, ਉਹੀ ਖੜਕਾ ਹੋਇਆ। ਰਾਤੋ ਰਾਤ ਭਾਈ ਸਾਹਿਬ ਜੀ ਸਫ਼ਰ ਕੱਟਦੇ ਤੇ ਸ਼ਬਦ ਪੜ੍ਹਦੇ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਭਾਈ ਰੂਪੇ ਪੁੱਜ ਗਏ ਮਹਾਰਾਜ ਦਾ, ਉੱਥੇ ਹੀ ਕੈਂਪ ਲੱਗਿਆ ਹੋਇਆ ਸੀ। ਬੜੀਆਂ ਖੁਸ਼ੀਆਂ ਹੋਈਆਂ, ਸਾਰਿਆਂ ਨੇ ਵਾਹ ਵਾਹ ਕੀਤੀ। ਭਾਈ ਵਿਧੀ ਚੰਦ ਜੀ ਕਹਿੰਦੇ, ਮਹਾਰਾਜ ਜਿਸ ਕਾ ਕਾਰਜ ਤਿੰਨ ਹੀ ਕੀਆ, ਮਾਨਸ ਕਿਆ ਵਿਚਾਰਾ ਰਾਮ। ਇਹ ਤਾਂ ਤੁਹਾਡਾ ਹੀ ਕਾਰਜ ਸੀ, ਆਪਨੇ ਕਰਾਇਆ। ਤੇ ਭਾਈ ਜੇਠਾ ਜੀ ਨੂੰ ਇਸ ਘੋੜੇ ਦੀ ਸੇਵਾ ਸੌਂਪ ਦਿੱਤੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ। ਇਹਨੇ ਨੜਾਇਆ, ਖਰਖਰਾ ਕੀਤਾ ਤੇ ਜਦੋਂ ਚੰਗਾ ਚੰਗਾ ਘਾਹ ਦਾਣਾ ਪਾਇਆ ਤਾਂ ਇਹ ਘੋੜਾ ਨਾ ਘਾਹ ਖਾਵੇ ਨਾ ਦਾਣਾ ਖਾਵੇ। ਸਤਿਗੁਰਾਂ ਨੂੰ ਭਾਈ ਜੇਠਾ ਸਾਹਿਬ ਜੀ ਕਹਿਣ ਲੱਗੇ, ਮਹਾਰਾਜ ਇਹ ਘੋੜਾ ਤਾਂ ਕੁਝ ਖਾਂਦਾ ਨਹੀਂ, ਅੱਖਾਂ ਵਿੱਚ ਇਹਦੇ ਜਲ ਹੈ, ਮਾਯੂਸ ਹੋਇਆ ਲੱਗਦਾ। ਹਰਗੋਬਿੰਦ ਸਾਹਿਬ ਮਹਾਰਾਜ ਆਪ ਗਏ, ਉਹਦੀ ਹਾਲਤ ਵੇਖੀ ਸੰਗਤ ਨਾਲ, ਭਾਈ ਵਿਧੀ ਚੰਦ ਜੀ ਨਾਲ। ਮਹਾਰਾਜ ਸਮਝ ਗਏ ਇਹ ਆਪਣੇ ਸਾਥੀ ਦਾ ਵਿਯੋਗ ਕਰ ਗਿਆ। ਇਹ ਇਕੱਠੇ ਜੰਮੇ ਪਲੇ ਸੀ, ਦਿਲਬਾਗ ਤੇ ਗੁਲਬਾਗ ਦੋਵੇਂ ਘੋੜੇ ਬਚਪਨ ਤੋਂ ਇਕੱਠੇ ਰਹੇ। ਇਹ ਹੁਣ ਜਦ ਤੱਕ ਉਹਨੂੰ ਨਹੀਂ ਮਿਲੇਗਾ ਇਹਨੇ ਅੰਨ ਦਾਣਾ ਨਹੀਂ ਖਾਣਾ। ਸਤਿਗੁਰ ਪਾਤਸ਼ਾਹ ਵਿਧੀ ਚੰਦ ਨੂੰ ਕਹਿਣ ਲੱਗੇ, ਵਿਧੀ ਚੰਦਾ ਪਰਪਕਾਰ ਤੂੰ ਬਹੁਤ ਕੀਤਾ ਪਰ ਇਹ ਘੋੜੇ ਮਰ ਜਾਣਗੇ। ਇਸ ਘੋੜੇ ਨੂੰ ਉੱਥੇ ਹੀ ਛੱਡਿਆ, ਜੀਭ ਹੱਤਿਆ ਹੋ ਜਾਵੇਗੀ, ਵਿਛੋੜਾ ਦੋਹਾਂ ਨੇ ਸਹਿਣਾ ਨਹੀਂ। ਭਾਈ ਵਿਧੀ ਚੰਦ ਜੀ ਕਹਿੰਦੇ, ਮਹਾਰਾਜ ਤੁਸੀਂ ਇਹ ਨਾ ਕਹੋ ਕਿ ਇਹਨੂੰ ਛੱਡਿਆ, ਹੁਣ ਤੁਸੀਂ ਇਹ ਬਚਨ ਕਰੋ ਕਿ ਉਹਨੂੰ ਵੀ ਲੈ ਕੇ ਆ। ਸਤਿਗੁਰ ਪਾਤਸ਼ਾਹ ਕਹਿੰਦੇ, ਡਾਉਂਡ ਕੀ ਪਿੱਟ ਹੋ ਗਈ, ਬਾਦਸ਼ਾਹ ਦੀ ਚੋਰੀ ਹੈ, ਪਹਿਰੇ ਲੱਗ ਗਏ ਨੇ, ਹਜ਼ਾਰਾਂ ਰੁਪਈਏ ਦਾ ਇਨਾਮ ਰੱਖ ਦਿੱਤਾ ਹੈ ਬਾਦਸ਼ਾਹ ਨੇ, ਹੁਣ ਘੋੜਾ ਲਿਆਉਣਾ ਬਹੁਤ ਔਖਾ ਹੋਊਗਾ। ਹੱਥ ਬੰਨ ਕੇ ਕਹਿੰਦਾ, ਮਹਾਰਾਜ ਮੇਰੇ ਵਾਸਤੇ ਔਖਾ ਹੋਊ, ਸੰਸਾਰ ਦੇ ਲੋਕਾਂ ਵਾਸਤੇ ਔਖਾ ਹੋਊ, ਪਰ ਜਿਹਦੇ ਉੱਤੇ ਹਰਗੋਬਿੰਦ ਸਾਹਿਬ ਜੀ ਦਾ ਹੱਥ ਹੋਵੇਗਾ ਉਹਦੇ ਵਾਸਤੇ ਕਾਹਦਾ ਔਖਾ। ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ। ਇਹ ਤਾਂ ਤੁਹਾਡੀ ਕਿਰਪਾ ਹੋਣੀ ਹੈ ਮੇਰੀ ਪੀਰੀ ਦੇ ਮਹਲਕਾ, ਸਤਿਗੁਰ ਪਾਤਸ਼ਾਹ ਤੋਂ ਆਗਿਆ ਲੈ ਕੇ ਅਰਦਾਸ ਕਰਕੇ ਫਿਰ ਭਾਈ ਵਿਧੀ ਚੰਦ ਇੱਕ ਲਾਹੌਰ ਦੇ ਵਿੱਚ ਖੱਤਰੀ ਸਿੱਖ ਸੀ, ਗੁਰੂ ਨਾਨਕ ਦੇ ਘਰ ਦਾ ਉਪਾਸ਼, ਸਿੱਖਾਂ ਨੂੰ ਸਿੱਖ ਜਾਣਦੇ ਹੀ ਉਹਨੇ, ਉਹਦੇ ਘਰ ਪੁੱਜਿਆ, ਸਭ ਹਾਲ ਚਾਲ ਦੱਸਿਆ। ਗੁਰਸਿੱਖ ਪਿਆਰਿਓ, ਉਹ ਖੱਤਰੀ ਸਿੱਖ ਕਹਿਣ ਲੱਗਾ, ਵਿਧੀ ਚੰਦਾ ਕੋਈ ਸੇਵਾ ਦੱਸ, ਆਉਣ ਦਾ ਕਾਰਨ ਦੱਸ। ਭਾਈ ਵਿਧੀ ਚੰਦ ਜੀ ਕਹਿੰਦੇ, ਗੁਰਸਿੱਖਾ ਗੱਲ ਇਹ ਹੈ ਵੀ ਇੱਕ ਘੋੜਾ ਤਾਂ ਮੈਂ ਮਹਾਰਾਜ ਦਾ ਲੈ ਗਏ, ਹੁਣ ਉਹ ਘੋੜਾ ਅੰਨ ਦਾਣਾ ਨਹੀਂ ਖਾਂਦਾ, ਦੂਜਾ ਇੱਥੇ ਨਹੀਂ ਖਾਵੇਗਾ, ਦੂਜਾ ਘੋੜਾ ਲਿਜਾਣਾ। ਉਹ ਖੱਤਰੀ ਸਿੱਖ ਕਹਿਣ ਲੱਗਾ, ਸਿੱਖ ਹੁਣ ਨਾ ਉੱਥੇ ਜਾਵੀਂ, ਸਾਰੇ ਸ਼ਹਿਰ ਵਿੱਚ ਡੌਣਕੀ ਪਿੱਟ ਹੋ ਗਈ, ਚੋਰਾਂ ਦੀ ਤਲਾਸ਼ ਹੋ ਰਹੀ ਹੈ, ਖੋਜੀ ਕੁੱਤੇ ਛੱਡ ਦਿੱਤੇ ਗਏ ਨੇ, ਪੈੜ ਸੁੰਘਦੇ ਫਿਰਦੇ ਹੈ, ਤੇ ਥਾਂ ਪਰ ਥਾਂ ਪਹਿਰੇ ਲੱਗ ਗਏ ਨੇ। ਜਿਹੜਾ ਘੋੜਾ ਦੱਸੇਗਾ ਉਹਨੂੰ ਇਨਾਮ ਦਿੱਤਾ ਜਾਵੇਗਾ, ਹੁਣ ਇਹ ਕੰਮ ਮੁਸ਼ਕਲ ਹੈ। ਭਾਈ ਬਿਧੀ ਚੰਦ ਜੀ ਕਹਿੰਦੇ, ਤੂੰ ਮੇਰਾ ਇੱਕ ਕੰਮ ਕਰ, ਇੱਕ ਤਾਂ ਮੈਨੂੰ ਚੋਲਾ ਸਵਾ ਕੇ ਦੇ ਗਿੱਟਿਆਂ ਤੱਕ ਲੰਮਾ ਕਲੀਆਂ ਵਾਲਾ, ਇੱਕ ਮੈਨੂੰ ਸੰਗਲ ਲਿਆ ਕੇ ਦੇ ਮੋਟਾ ਜਿਹਾ ਲੋਹੇ ਦਾ, ਇੱਕ ਮੈਨੂੰ ਮਾਲਾ ਲਿਆ ਕੇ ਦੇ ਤਸਵੀ, ਇਹ ਤਿੰਨ ਚੀਜ਼ਾਂ ਦਾ ਇੰਤਜ਼ਾਮ ਕਰ। ਉਹ ਸਿੱਖ ਨੇ ਬਚਨ ਮੰਨਿਆ, ਗੁਰਸਿੱਖ ਪਿਆਰੇ ਉਹ ਚੋਲਾ ਵੀ ਸਵਾ ਦਿੱਤਾ, ਲੋਹੇ ਦੀ ਸੰਗਲੀ ਵੀ ਲੈ ਦਿੱਤੀ, ਇੱਕ ਤਸਵੀ ਮਾਲਾ ਵੀ ਲੈ ਲਈ। ਅਤੇ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਨੂੰ ਜਦੋਂ ਚੀਜ਼ਾਂ ਮਿਲ ਗਈਆਂ, ਫਿਰ ਗਏ ਰਾਵੀ ਦੇ ਕੰਢੇ 'ਤੇ, ਕੀਤਾ ਇਸ਼ਨਾਨ, ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਕੇ ਸਤਿਗੁਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਭਾਈ ਬਿਧੀ ਚੰਦ ਨੇ। ਰੱਖਿਓ ਦਾਤਾ ਜੀ ਪੈਜ ਆਪਣੇ ਨਾਮ ਦੀ, ਰੱਖੀ ਦਾਤਿਆਂ ਪੈਜ ਆਪਣੇ ਨਾਮ ਦੀ, ਆਪਣੇ ਨਾਮ ਦੀ ਰੱਖੀ ਪ੍ਰੀਤਮਾ ਆਪਣੇ ਨਾਮ ਦੀ, ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਣ ਹਰ। ਇਹ ਅਰਦਾਸ ਕਰਕੇ ਸ਼ਹਿਰ ਦੀ ਧਰਮਸ਼ਾਲਾ ਵਿੱਚ ਚਲੇ ਗਏ ਭਾਈ ਬਿਧੀ ਚੰਦ ਜੀ। ਜੋਤਸੀ ਨਜੂਮੀਆਂ ਵਾਲਾ ਚੋਲਾ ਪਾ ਲਿਆ, ਕੇਸ ਪਿੱਛੇ ਨੂੰ ਸਿੱਟ ਲਏ, ਦਾੜਾ ਦੋ ਹਿੱਸਿਆਂ ਵਿੱਚ ਕਰ ਲਿਆ ਗੱਬੇ ਤੋਂ, ਅਤੇ ਸੰਗਲੀ ਰੱਖ ਲਈ ਲੋਹੇ ਦਾ ਸੰਗਲ ਮੋਢੇ ਦੇ ਉੱਤੇ, ਹੱਥ ਵਿੱਚ ਤਸਵੀ ਫੜ ਲਈ, ਬੈਠ ਕੇ ਚੌਂਕੜੀ ਮਾਰ ਕੇ, ਮੈਂ ਨਜੂਮੀ ਹੈ ਜਿਹਨੇ ਖੋਈਆਂ ਚੀਜ਼ਾਂ ਦੀ ਪੁੱਛਿਆ ਲੈਣੀ ਹੈ। ਲਓ, ਇਹੋ ਜਿਹੇ ਦੁਖੀ ਲੋਕ ਬਹੁਤ ਹੁੰਦੇ ਨੇ, ਕੋਈ ਕੁਝ ਪੁੱਛੇ ਕੋਈ ਕੁਝ ਪੁੱਛੇ, ਸਭ ਗੱਲਾਂ ਦੱਸੀ ਜਾਣ, ਕਿਉਂਕਿ ਉੱਥੇ ਹੀ ਤਾਂ ਇੱਕ ਮਹੀਨਾ ਰਹਿ ਕੇ ਗਏ ਤੇ ਅਜਕੇ ਆਖੋ ਸਤਨਾਮ। ਉਸ ਮਹੱਲੇ ਨੂੰ ਜਾਣਦੇ ਹੀ ਸੀ, ਇੱਕ ਮਹੀਨਾ ਰਹਿ ਕੇ ਗਏ ਸੀ, ਉੱਥੇ ਸਾਰੇ ਲੋਕਾਂ ਵਿੱਚ ਸ਼ਰਧਾ ਪੈ ਗਈ ਕਿ ਇਹ ਤਾਂ ਸੱਚਾ ਨਜੂਮੀ ਹੈ, ਸੱਚਾ ਜੋਸ਼ੀ ਹੈ। ਬਾਦਸ਼ਾਹ ਦੇ ਅੰਦਰ ਖਬਰ ਚਲੀ ਗਈ, ਸੌਂਦੇ ਖਾਂ ਪਠਾਨ ਆ ਗਿਆ, ਜੇ ਤੂੰ ਸੱਚਾ ਜੋਸ਼ੀ ਨਜੂਮੀ ਹੈ ਤਾਂ ਬਾਦਸ਼ਾਹ ਦੇ ਘੋੜਾ ਚੋਰੀ ਹੋ ਗਏ, ਉਹ ਘੋੜਾ ਦੱਸ ਦੇ, ਤੈਨੂੰ ਮੂੰਹ ਮੰਗਿਆ ਇਨਾਮ ਬਾਦਸ਼ਾਹ ਵੱਲੋਂ ਦੁਆ ਮੰਗ। ਭਾਈ ਬਿਧੀ ਚੰਦ ਜੀ ਕਹਿੰਦਾ ਕਿ ਮੈਂ ਉੱਥੇ ਜਲ ਕੇ ਸੁੰਘਣਾ ਪੈਣਾ ਮੈਨੂੰ ਜਿੱਥੇ ਉਹ ਘੋੜਾ ਖੜਾ ਸੀ, ਫਿਰ ਮੇਰੀ ਜੋਤਸ਼ ਕੰਮ ਕਰੇਗੀ। ਸੌਂਦੇ ਖਾਂ ਪਠਾਨ ਭਾਈ ਬਿਧੀ ਚੰਦ ਜੀ ਨੂੰ ਅੰਦਰ ਲੈ ਗਏ, ਜਿੱਥੇ ਘੋੜਾ ਬੰਨਿਆ ਹੋਇਆ ਸੀ, ਕੀਲਾ ਸੁੰਘਿਆ, ਉਹਦੀ ਖੁਰਲੀ ਸੁੰਘੀ, ਅਤੇ ਸੁੰਘ ਕੇ ਕਹਿਣ ਲੱਗੇ ਭਾਈ ਤੁਸੀਂ ਤਾਂ ਝੂਠ ਬੋਲਦੇ ਆ ਵੀ ਇਕੱਲਾ ਘੋੜਾ ਚੋਰੀ ਹੋਇਆ, ਮੈਨੂੰ ਤਾਂ ਇੱਥੋਂ ਮੇਰੀ ਜੋਤਿਸ਼ ਦੱਸਦੀ ਹੈ ਵੀ ਨਾਲ ਕਾਠੀ ਵੀ ਚੋਰੀ ਹੋਈ ਹੈ। ਅਜਕੇ ਆਖੋ ਸਤਨਾਮ ਹੋ ਜਾਦ। ਇਹ ਗੱਲ ਸੁਣੀ ਸੁਣਦੇ ਖਾਂ ਪਠਾਨ ਕਹਿੰਦਾ ਵੀ ਤੂੰ ਤਾਂ ਬਹੁਤ ਸੱਚਾ ਜੋਤਸ਼ੀ ਹੈ, ਲੱਖ ਦੀ ਕਾਠੀ ਵੀ ਜੀਨ ਵੀ ਨਾਲ ਚੋਰੀ ਹੋਈ ਹੈ। ਤੇ ਭਾਈ ਬਿਧੀ ਚੰਦ ਜੀ ਕਹਿੰਦੇ ਹੁਣ ਮੈਨੂੰ ਉਹ ਜਗ੍ਹਾ ਸੁੰਘਣੀ ਪੈਣੀ ਹੈ ਜਿੱਥੇ ਕਾਠੀ ਰੱਖੀ ਹੋਈ ਸੀ, ਉੱਥੇ ਵੀ ਮੈਨੂੰ ਲੈ ਕੇ ਜਾਓ। ਉਹ ਵੀ ਜਿੰਦਾ ਖੋਲਤਾ ਸੰਦੇ ਖਾਂ ਨੇ, ਤੇ ਜਿੱਥੇ ਦੂਜੀ ਕਾਠੀ ਪਈ ਤੀ ਉਹਨੂੰ ਸੁੰਘਿਆ। ਤੇ ਸੁੰਘ ਕੇ ਭਾਈ ਬਿਧੀ ਚੰਦ ਜੀ ਕਹਿੰਦੇ ਇਹ ਤਾਂ ਬਹੁਤ ਕੀਮਤੀ ਕਾਠੀ ਹੈ, 1,00,000 ਰੁਪਈਏ ਦੀ ਕਾਠੀ ਹੋਵੇਗੀ। ਇਹ ਤਾਂ ਐਡੀ ਵੱਡੀ ਕੀਮਤੀ ਕਾਠੀ ਕਦੇ ਮੈਂ ਦੇਖੀ ਉਹ ਨਹੀਂ। ਸੌਂਦੇ ਖਾਂ ਕਹਿੰਦਾ ਗੱਲਾਂ ਤੇਰੀਆਂ ਸਭ ਸੱਚੀਆਂ ਨੇ, ਪਰ ਹੁਣ ਜੋਤਿਸ਼ ਨਾਲ ਦੱਸ ਘੋੜਾ ਗਿਆ ਕਿੱਥੇ। ਭਾਈ ਬਿਧੀ ਚੰਦ ਜੀ ਕਹਿੰਦੇ ਦੱਸੇ ਬਿਨਾਂ ਮੈਂ ਜਾਣਾ ਹੀ ਨਹੀਂ। ਸੌਂਦੇ ਖਾਂ ਕਹਿੰਦਾ ਮੂੰਹ ਮੰਗਿਆ ਇਨਾਮ ਮਿਲੂ। ਭਾਈ ਬਿਧੀ ਚੰਦ ਜੀ ਨੇ ਆਪਣੀਆਂ ਜਿਹੜੀ ਚੱਕੀ ਹੋਈ ਸੀ ਲੋਹੇ ਦੀ ਸੰਗਲੀ 5-7 ਮਾਰੀਆਂ, ਘੋੜਾ ਜਿੱਥੇ ਖੜਦਾ ਸੀ ਧਰਤੀ ਤੇ, ਅੱਖਾਂ ਔਖਾਂ ਇੱਧਰ ਕੀਤੀਆਂ ਜਿਵੇਂ ਜੋਸ਼ੀ ਕਰਦੇ ਨੇ। ਤੇ ਸੌਂਦੇ ਖਾਂ ਨੂੰ ਕਹਿਣ ਲੱਗਾ ਜੋਤਿਸ਼ ਤਾਂ ਲੱਗ ਗਈ ਠੀਕ, ਪਰ ਥੋੜੀ ਜਿਹੀ ਵਿੱਚ ਔਕੜ ਪੈਂਦੀ ਹੈ, ਕਿਉਂਕਿ ਜਦੋਂ ਘੋੜਾ ਗਿਆ ਕਾਠੀ ਗਈ ਹੈ ਉਦੋਂ ਤੁਸੀਂ ਸਾਰੇ ਸੁੱਤੇ ਪਏ ਸੀ ਤੇ ਸਾਰਿਆਂ ਨੂੰ ਚੋਰਾਂ ਨੇ ਕੁੰਡੇ ਜੰਦੇ ਲਾਏ ਹੋਏ ਸੀ। ਹੁਣ ਅਸਲੀ ਥਾਂ ਪਤਾ ਤਾਂ ਹੀ ਲੱਗੂਗਾ, ਸਾਰੇ ਤੁਸੀਂ ਅੰਦਰ ਪੈ ਜਾਓ ਤੇ ਕੁੰਡੇ ਜਿੰਦੇ ਲਵਾ ਦਿਓ, ਮੈਂ ਫਿਰ ਇਕੱਲਾ ਬੈਠ ਕੇ ਜੋਤਿਸ਼ ਲਾਵਾਂਗਾ ਤੇ ਤੁਹਾਨੂੰ ਦੱਸ ਕੇ ਜਾਵਾਂਗਾ ਘੋੜਾ ਕਿੱਥੇ ਗਿਆ। ਸਾਰੇ ਮੰਨ ਗਏ ਕਿ ਸੱਚਾ ਜੋਤਿਸ਼ੀ ਹੈ, ਇਹਨੂੰ ਇਹ ਵੀ ਪਤਾ ਹੈ ਵੀ ਸੁੱਤੇ ਪਏ ਸੀ। ਭਾਈ ਬਿਧੀ ਚੰਦ ਜੀ ਕਹਿੰਦਾ ਮੇਰੀ ਜੋਤਿਸ਼ ਇਹ ਵੀ ਕਹਿੰਦੀ ਹੈ ਕਿ ਤੁਸੀਂ ਉਦਣ ਸ਼ਰਾਬ ਵੀ ਪੀਤੀ ਹੈ, ਸ਼ਰਾਬ ਦੇ ਨਸ਼ੇ ਵਿੱਚ ਗੜੂੰਦ ਸੀ। ਉਹ ਸੌਂਦੇ ਖਾਂ ਕਹਿੰਦਾ ਹਾਂ ਚੋਰ ਨੇ ਹੀ ਪਿਲਾਈ ਸੀ ਸ਼ਰਾਬ, ਉਹੀ ਲਿਆਇਆ ਸੀ, ਉਸੇ ਨੇ ਛਲ ਕੀਤਾ। ਭਾਈ ਬਿਧੀ ਚੰਦ ਜੀ ਕਹਿੰਦੇ ਉਦਣ ਤਾਂ ਫਿਰ ਚੋਰ ਨੇ ਪਿਲਾਈ ਤੀ, ਅੱਜ ਇਹ ਸੇਵਾ ਤੂੰ ਕਰ। ਅੱਜ ਕੇ ਆਖੋ ਸਤਨਾਮ, ਅੱਜ ਦੀ ਸੇਵਾ ਤੂੰ ਕਰਕੇ ਕੋਈ ਤੈਨੂੰ ਇਨਾਮ ਮਿਲਣਾ, ਤੈਨੂੰ ਇਹ ਸਜ਼ਾ ਮਿਲਣੀ ਹੈ, ਘੋੜਿਆਂ ਦਾ ਇੰਚਾਰਜ ਤੂੰ ਹੈ। ਲਓ ਜੀ ਸੌਂਦੇ ਖਾਂ ਐਸੀਆਂ ਗੱਲਾਂ ਵਿੱਚ ਆਇਆ, ਸ਼ਰਾਬ ਲਿਆ ਕੇ ਨੌਕਰਾਂ ਨੂੰ ਦੇ ਤੀ, ਪਿਲਾ ਤੀ, ਤੇ ਗੁਰਮੁਖ ਪਿਆਰਿਓ ਕੁੰਡੇ ਜੰਦੇ ਲਵਾ ਤੇ। ਬਾਦਸ਼ਾਹ ਕਹਿੰਦਾ ਮੇਰੇ ਵਾਸਤੇ ਕੀ ਹੁਕਮ ਹੈ। ਉਹ ਜੋਸ਼ੀ ਕਹਿੰਦਾ ਤੂੰ ਵੀ ਉੱਠੀ ਚੱਲ ਜਿੱਥੇ ਪਿਆ ਸੀ ਆਪਣੇ ਮਹਿਲਾਂ ਵਿੱਚ, ਤਾਂ ਕਿ ਖੁੱਲ੍ਹੀ ਰੱਖੀ ਤੈਨੂੰ ਦੱਸ ਕੇ ਤਾਂ ਜਾਊਂਗਾ। ਬਾਦਸ਼ਾਹ ਆਪਣੇ ਕਮਰਿਆਂ ਵਿੱਚ ਪੈ ਗਿਆ। ਗੁਰਮੁਖ ਪਿਆਰਿਓ 10-20 ਮਿੰਟ ਇੱਧਰ ਉੱਧਰ ਘੁੰਮਿਆ ਘਾਮਿਆ ਤੇ ਘੁੰਮ ਘੁੰਮ ਕੇ ਉਹ ਕਾਠੀ ਕੱਢ ਲਿਆਂਦੀ। ਕੋਈ ਨਾ ਹਟਾਵੇ ਕਿ ਇਹਨੇ ਜੋਤਿਸ਼ ਲਾਉਣੀ ਹੈ, ਕਿੱਥੇ ਜਾਊਗਾ। ਕਾਠੀ ਪਾ ਲਈ ਘੋੜੇ ਦੇ ਉੱਤੇ, ਫਿਰ 5-7 ਮਾਰ ਸੰਗਲ ਮਾਰੇ ਧਰਤੀ ਦੇ ਉੱਤੇ, 5-7 ਪੀਰਾਂ ਦਾ ਨਾਂ ਲਿਆ, ਦੱਸੋ ਪੀਰੋ ਘੋੜਾ ਕਿੱਥੇ ਗਏ। ਜਦ ਪੂਰੀ ਤਿਆਰੀ ਹੋ ਗਈ, ਘੋੜੇ ਦੇ ਚਰਨਾਂ ਨੂੰ ਹੱਥ ਲਾ ਕੇ ਕਹਿੰਦਾ ਚੱਲ ਇੱਥੇ ਕਿਉਂ ਤੂੰ ਮਲੇਛਾਂ ਕੋਲ ਫਸਿਆ, ਚੱਲ ਤੈਨੂੰ ਸੱਚੇ ਪਾਤਸ਼ਾਹ ਦੇ ਕੋਲ ਪਹੁੰਚਾਵਾਂ। ਚੜ ਕੇ ਭਾਈ ਬਿਧੀ ਚੰਦ ਜੀ ਘੋੜੇ ਉੱਤੇ ਤੇ ਬਾਦਸ਼ਾਹ ਨੂੰ ਕਹਿਣ ਲੱਗੇ ਮੈਂ ਉਹੀ ਗੁਰੂ ਦਾ ਸਿੱਖ ਹੈ ਜੋ ਤੇਰਾ ਪਹਿਲਾ ਘੋੜਾ ਲੈ ਕੇ ਗਿਆ, ਤੇ ਗੁਰੂ ਦੇ ਸਿੱਖ ਕਦੇ ਝੂਠ ਨਹੀਂ ਬੋਲਦੇ, ਤੇਰੇ ਨਾਲ ਵਾਅਦਾ ਹੋਇਆ ਤੈਨੂੰ ਘੋੜਾ ਦੱਸ ਕੇ ਜਾਣਾ, ਇਹ ਘੋੜਾ ਵੀ ਉੱਥੇ ਹੀ ਚੱਲਿਆ ਜਿੱਥੇ ਤੇਰਾ ਪਹਿਲਾ ਘੋੜਾ ਪੁੱਜਿਆ। ਸੱਚਾ ਪਾਤਸ਼ਾਹ ਮੀਰੀ ਪੀਰੀ ਦਾ ਮਾਲਕ ਜਿਹਨੂੰ ਭਾਈ ਗੁਰਦਾਸ ਜੀ ਨੇ ਲਿਖ ਦਿੱਤਾ ਵੜ ਜੋ ਦਾ ਵਪਾਰੀ ਉਪਕਾਰੀ ਦਲ ਪੰਜਨ ਗੁਰੂ ਸੂਰਮ ਜੋ ਦਾ ਵਪਾਰੀ ਉਪਕਾਰੀ ਦਲ ਪੰਜਨ ਗੁਰ ਸੂਰਮ ਉਹ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ, ਉਹਨਾਂ ਕੋਲੇ ਤੇਰਾ ਪਹਿਲਾ ਘੋੜਾ ਗਿਆ ਤੇ ਉਸ ਦੇ ਕੋਲੇ ਦੂਜਾ ਜਾ ਰਿਹਾ। ਇਹ ਕਹਿ ਕੇ ਮਾਰੀ ਚਾਬਕ ਦੂਜੇ ਘੋੜੇ ਦੀ ਛਾਲ ਮਰਾ ਕੇ ਰਾਵੀ ਵਿੱਚ, ਤੇ ਅੰਮ੍ਰਿਤ ਵੇਲੇ ਨੂੰ ਭਾਈ ਰੂਪੇ ਪੁੱਜ ਗਿਆ। ਉਦੋਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਭਾਈ ਜੋਧ ਦੀ ਬੇਨਤੀ ਮੰਨ ਕੇ ਰੂਪੇ ਤੋਂ ਸਤਿਗੁਰ ਪਾਤਸ਼ਾਹ ਜੀ ਕਾਂਗੜ ਆ ਗਏ ਸੀ। ਜੋਧ ਨੇ ਬੇਨਤੀ ਕੀਤੀ ਸੀ, ਮਹਾਰਾਜ ਕਿਰਪਾ ਕਰੋ, ਮੇਰੇ ਘਰ ਵੀ ਚਰਨ ਪਾਓ, ਪਵਿੱਤਰ ਕਰੋ, ਧਰਤੀ ਸੰਗਤਾਂ ਨੂੰ ਲੈ ਕੇ ਚੱਲੋ, ਮੈਂ ਵੀ ਲੰਗਰ ਦੀ ਸੇਵਾ ਕਰਾਂ, ਭਾਂਡੇ ਮਾਂਜਣ ਦੀ ਸੇਵਾ ਕਰਾਂ, ਮੇਰੀ ਕਿਰਤ ਕਮਾਈ ਸਫਲੀ ਹੋਵੇ। ਉਹਦੀ ਬੇਨਤੀ ਮੰਨ ਕੇ ਮਹਾਰਾਜ ਕਾਂਗੜ ਚਲੇ ਗਈ ਸੀ, ਭਾਈ ਜੋਧ ਦੀ ਬੇਨਤੀ ਮੰਨ ਕੇ। ਤੇ ਭਾਈ ਬਿਧੀ ਚੰਦ ਜੀ ਨੇ ਤਾਂ ਉੱਥੇ ਹੀ ਜਾਣਾ ਸੀ ਜਿੱਥੋਂ ਆਇਆ ਸੀ। ਜਦੋਂ ਰੂਪੇ ਗਿਆ ਭਾਈ ਬਿਧੀ ਚੰਦ, ਸੰਗਤ ਨੇ ਦੱਸ ਦਿੱਤਾ ਮਹਾਰਾਜ ਤਾਂ ਕਾਂਗੜ ਚਲੇ ਗਏ ਹਨ। ਭਾਈ ਜੋਧ ਦੇ ਪ੍ਰੇਮ ਨੂੰ ਮੁੱਖ ਰੱਖ ਕੇ ਉਹਦੇ ਘਰ ਜਾ ਕੇ ਸੰਗਤਾਂ ਨੂੰ ਤਾਰ ਰਹੇ ਨੇ। ਉੱਥੋਂ ਭਾਈ ਬਿਧੀ ਚੰਦ ਜੀ ਘੋੜਾ ਲੈ ਕੇ ਕਾਂਗੜ ਛੇਵੇਂ ਪਾਤਸ਼ਾਹ ਦੇ ਕੋਲ ਪੁੱਜ ਗਏ। ਬੜੀਆਂ ਖੁਸ਼ੀਆਂ ਹੋਈਆਂ, ਚਰਨਾਂ ਤੇ ਢਹਿ ਪਿਆ, ਮਹਾਰਾਜ ਤੂੰ ਸਮਰੱਥ ਹੈ, ਸਤਿਗੁਰ ਸੀ ਕੀ ਕਰੈ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਿਆ, ਆਪਣੇ ਸੇਵਕ ਕੀ ਆਪੇ ਰਾਖੇ, ਆਪੇ ਨਾਮ ਜਪਾਵੇ, ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠਤਾਵੇ। ਜਦੋਂ ਦੂਜਾ ਘੋੜਾ ਆਇਆ ਵੇਖਿਆ ਸੰਗਤਾਂ ਨੇ, ਬਹੁਤ ਖੁਸ਼ੀਆਂ ਮਨਾਈਆਂ, ਐਸਾ ਸੂਰਵੀਰ ਯੋਧਾ, ਪਹਿਰੇ ਲੱਗੇ ਹੋਏ, ਡੌਂਡਕੀਆਂ ਪਿਟੀਆਂ ਹੋਈਆਂ, ਬਾਦਸ਼ਾਹ ਨੇ ਸੂਹੀਏ ਛੱਡੇ ਹੋਏ, ਐਡੇ ਖਤਰਨਾਕ ਪਹਿਰਿਆਂ ਦੇ ਵਿੱਚੋਂ ਗੁਰੂ ਕੇ ਘਰ ਦੀ ਸੇਵਾ ਕੀਤੀ ਹੈ, ਐਡਾ ਸੂਰਵੀਰ ਯੋਧਾ ਮਹਾਰਾਜ ਦੇ ਚਰਨਾਂ ਤੋਂ ਨਾ ਉੱਠੇ, ਮਹਾਰਾਜ ਇਹ ਸੇਵਾ ਜਿਹੜੀ ਗੁਰਮੁਖ ਪਿਆਰੇ, ਉਹ ਅਸੀਂ ਆਪ ਨਹੀਂ ਕਰਨ ਜੋਗੇ ਹੁੰਦੇ। ਸਰਵੰ ਸਾਚਾ ਏਕ ਹੈ ਦੂਜਾ ਨਾਹੀਂ ਕੋਏ, ਤਾਂ ਕਿ ਸੇਵਾ ਸੋ ਕਰੇ ਜਿਸਨੂੰ ਨਦਰ ਕਰੇ। ਜਿਸਨੂੰ ਅਕਾਲ ਪੁਰਖ ਸਤਿਗੁਰ ਕਿਰਪਾ ਕਰਦੇ ਨੇ ਉਹੀ ਸੇਵਾ ਕਰ ਸਕਦੇ ਨੇ, ਤੇ ਸਤਿਗੁਰ ਪਾਤਸ਼ਾਹ ਆਪਣੀ ਸੇਵਾ ਆਪ ਕਰਾਏ। ਪਰ ਜਿਹੜੇ ਸ਼ਰਧਾਵਾਨ ਹੁੰਦੇ ਨੇ, ਜਿਹਨਾਂ ਨੂੰ ਭਰੋਸਾ ਹੁੰਦਾ ਗੁਰੂ ਤੇ, ਉਹਨਾਂ ਨੂੰ ਇਹ ਮਹਾਰਾਜ ਸੇਵਾ ਬਖਸ਼ਦੇ ਨੇ। ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਇਕੱਠੀ ਹੋਈ ਹੋਈ ਸੀ। ਸਤਿਗੁਰ ਪਾਤਸ਼ਾਹ ਨੇ ਚਰਨਾਂ ਤੋਂ ਚੁੱਕਿਆ, ਭਾਈ ਬਿਧੀ ਚੰਦ ਜੀ ਨੂੰ ਛਾਤੀ ਦੇ ਨਾਲ ਲਾ ਲਿਆ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੁੱਖ ਤੋਂ ਬਚਨ ਦੇਖੋ ਕੈਸਾ ਕੀਤਾ। ਸਾਰੀ ਸੰਗਤ ਨੂੰ ਕਹਿੰਦੇ, ਭਾਈ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। ਐਸੀ ਵੱਡੀ ਪਦਵੀ, ਜਿਹੜਾ ਕਿਤੇ ਚੋਰ ਹੁੰਦਾ ਸੀ, ਠੱਗ ਹੁੰਦਾ ਸੀ, ਸੰਗਤ ਕਰਕੇ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰਮੁਖ ਪਿਆਰੇ, ਉਹ ਗੁਰੂ ਦਾ ਸੀਨਾ ਬਣ ਗਿਆ। ਪਿਆਰੇ ਜੀ ਬਿਧੀ ਚੰਦ ਛੀਨਾ ਗੋਤ ਦਾ ਪਿਆਰੇ ਓ, ਬਿਧੀ ਚੰਦ ਛੀਨਾ ਗੋਤ ਦਾ ਦਾ। ਆਨੰਦ ਛੀਨਾ ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਨੇ ਫਿਰ ਜਾਤ ਪਾਤ ਗੋਤਾਂ ਸਭ ਖਤਮ ਹੋ ਜਾਂਦੀਆਂ ਨੇ ਉਹ ਹਰ ਕਾ ਸੇਵਕ ਸੋ ਹਰ ਜਿਹਾ ਪਰਮੇਸ਼ਰ ਦਾ ਆਪਣੇ ਗੁਰੂ ਦਾ ਹੀ ਸਰੂਪ ਕਿਉਂਕਿ ਗੁਰਸਿੱਖ ਸਿੱਖ ਗੁਰੂ ਹੈ ਏਕੋ ਪਰ ਐਡੀ ਵੱਡੀ ਪਦਵੀ ਕਿੱਥੋਂ ਪ੍ਰਾਪਤ ਹੋਈ ਪਸ਼ੂ ਪਰੇ ਤੋਂ ਦੇਵ ਕਰੇ ਪੂਰੇ ਸਤਿਗੁਰ ਕੀ ਵਡਿਆਈ ਇਹ ਪੂਰੇ ਸਤਿਗੁਰ ਦੀ ਵਡਿਆਈ ਹੈ ਭਾਈ ਸਾਨੂੰ ਵੀ ਪੂਰੇ ਸਤਿਗੁਰਾਂ ਦੀ ਸ਼ਰਨ ਲੈਣੀ ਚਾਹੀਦੀ ਹੈ ਤਾਂ ਕਿ ਸ਼ੁਭ ਗੁਣ ਸਾਡੇ ਵਿੱਚ ਆਉਣ ਨਹੀਂ ਤਾਂ ਔਗਣੀ ਭਰਿਆ ਸਰੀਰ ਹੈ ਕਿਉਂ ਸੰਤੋ ਨਿਰਮਲ ਹੋਏ ਚੋਰੀਆਂ ਕਰਨੀਆਂ ਡਾਕੇ ਮਾਰਨੇ ਬੁਰਿਆਈਆਂ ਕਰਨੀਆਂ ਸੰਗਤ ਹੋ ਗਈ ਕਿਸੇ ਰੱਬ ਦੇ ਪਿਆਰੇ ਦੀ ਤੁਰਕੀ ਬਾਣੀ ਦਾ ਪਾਠ ਸੁਣ ਲਿਆ ਕਿਸੇ ਪਵਿੱਤਰ ਰਸਨਾ ਤੋਂ ਤੇ ਗੁਰਮੁਖ ਪਿਆਰਿਓ ਐਸਾ ਅਸਰ ਹੋਇਆ ਬਾਣੀ ਦਾ ਕਿ ਗੁਰੂ ਅਰਜਨ ਪਾਤਸ਼ਾਹ ਦੀ ਸ਼ਰਨ ਪ੍ਰਾਪਤ ਹੋ ਗਈ ਉਸ ਸ਼ਰਨ ਵਿੱਚੋਂ ਸਿੱਖੀ ਪ੍ਰਾਪਤ ਹੋਈ ਤੇ ਫਿਰ ਹਰਗੋਬਿੰਦ ਸਾਹਿਬ ਜੀ ਦੇ ਨਾਲ ਸੇਵਾ ਕਰਕੇ ਗੁਰੂ ਕਾ ਬਚਨ ਮੰਨ ਕੇ ਐਡੀ ਵੱਡੀ ਕਾਲ ਕਮਾਈ ਕੀਤੀ ਕਿ ਹਰਗੋਬਿੰਦ ਸਾਹਿਬ ਜੀ ਨੇ ਛਾਤੀ ਨਾਲ ਲਾ ਲਿਆ ਤੇ ਬਚਨ ਕੀਤਾ ਭਾਈ ਵਿਧੀ ਚੰਦ ਛੀਨਾ ਗੁਰੂ ਕਾ ਸੀਨਾ ਇਹ ਸਤ ਸੰਗਤ ਦੀ ਪੂਰੇ ਸਤਿਗੁਰ ਦੀ ਵਡਿਆਈ ਹੈ ਜਿੱਥੋਂ ਇਹ ਬਚਨ ਆਰੰਭ ਕੀਤਾ ਸੀ ਪਿਆਰੇ ਜੀ ਵਡਿਆਈ ਪੂਰੇ ਸਤਿਗੁਰ ਦੀ ਪਿਆਰੇ ਓ ਵਡਿਆਈ ਸਤ ਸੰਗਤ ਦੀ ਰਾਕਸ਼ਾਂ ਤੋਂ ਦੇਵਤੇ ਬਣਾਵੇ ਜਿਹੜੇ ਰਾਕਸ਼ਾਂ ਤੋਂ ਦੇਵਤੇ ਬਣਾਵੇ ਰਾਕਸ਼ਾਂ ਤੋਂ ਦੇਵਤੇ ਬਣਾਵੇ ਰਾਕਸ਼ਾਂ ਤੋਂ ਦੇਵਤੇ ਬਣਾਵੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ।